ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰੇ ਨਾ ਕੋਈ ਰਹਾਉ ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਾਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੈ ਉਪਰੇ ਆਵੈ ਤਿਉਂ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰੇ ਆਵੈ ਤਿਉਂ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੇ ਸਾਜੀ ਨਿਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਗਤ ਜਲੰਧੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਣ ਹੋ ਕਰਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸੋਢੀ ਸੁਲਤਾਨ ਅੰਮ੍ਰਿਤਸਰ ਦੇ ਬਾਨੀ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੇਅੰਤਤਾ ਦਾ ਵਰਣਨ ਕੀਤਾ ਹੈ। ਉਹ ਪਰਮੇਸ਼ਰ ਬੇਅੰਤ ਹੈ, ਉਹਦੇ ਗੁਣ ਵੀ ਬੇਅੰਤ ਹਨ। ਅਸੀਂ ਇੱਕ ਜ਼ਬਾਨ ਦੇ ਨਾਲ ਸਮੱਗਰ ਰੂਪ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਕਥਨ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਭਾਈ ਤੁਸੀਂ ਉਹਦੇ ਚਰਨਾਂ ਵਿੱਚ ਨਿਮਾਣੇ ਬਣ ਕੇ ਅਰਦਾਸ ਬੇਨਤੀ ਕਰਿਆ ਕਰੋ ਕਿ ਹੇ ਵਾਹਿਗੁਰੂ, ਤੁਹਾਡੇ ਤੋਂ ਬਗੈਰ ਮੇਰਾ ਕੋਈ ਰੱਖਿਅਕ ਨਹੀਂ, ਮੇਰੀ ਕੋਈ ਰਾਖੀ ਨਹੀਂ ਕਰ ਸਕਦਾ। ਸਾਧ ਸੰਗਤ, ਭਾਵੇਂ ਕਈ ਵਾਰ ਅਸੀਂ ਭੁਲੇਖਿਆਂ ਦੇ ਕਾਰਨ ਭਰਮ ਵਿੱਚ ਪੈ ਕੇ ਆ ਧਾਗੇ ਤਬੀਤਾਂ ਵਾਲਿਆਂ ਦੇ ਕੋਲ ਜਾ ਕੇ ਧਾਗੇ ਤਬੀਤ ਉਹਨਾਂ ਤੋਂ ਲੈ ਕੇ ਅਤੇ ਆਪਣੀਆਂ ਬਾਹਾਂ ਨਾਲ ਬੰਨ੍ਹੀ ਫਿਰਦੇ ਹਾਂ। ਇਹ ਕੀ ਹੈ ਜੀ? ਇਹ ਰੱਖ ਹੈ ਕਿ ਜਿਹੜਾ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਤੁਹਾਡੀ ਕਿਵੇਂ ਰੱਖਿਆ ਕਰੇਗਾ। ਰੱਖਿਆ ਕਰਨ ਵਾਲਾ ਇੱਕੋ ਹੀ ਇੱਕ ਪਰਮੇਸ਼ਰ ਮਾਲਕ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੁਲੇਖਿਆਂ ਵਿੱਚ ਪੈ ਕੇ, ਭਰਮ ਵਿੱਚ ਪੈ ਕੇ ਆਪਣਾ ਸਮਾਂ ਅਜਾਈ ਨਾ ਗਵਾ, ਤੂੰ ਇੱਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ। ਹੇ ਮਾਲਕ, ਤੇਰੇ ਤੋਂ ਬਗੈਰ ਮੇਰਾ ਰਖਵਾਲਾ ਕੋਈ ਨਹੀਂ, ਤੂੰ ਹੀ ਮੇਰੀ ਰੱਖਿਆ ਕਰ ਸਕਦਾ ਹੈ ਅਤੇ ਤੇਰਾ ਹੀ ਮੈਨੂੰ ਆਸਰਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਅੰਦਰ ਜਿਸ ਮਨੁੱਖ ਦੇ ਪਾਸ ਅਸੀਂ ਬੇਨਤੀ ਕਰਦੇ ਹਾਂ ਜਾਂ ਆਪਣੇ ਜੀਵਨ ਦਾ ਦੁੱਖ ਸੁੱਖ ਉਸ ਮਨੁੱਖ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅੱਗੋਂ ਆਪਣੇ ਦੁੱਖਾਂ ਨਾਲ ਭਰਿਆ ਹੋਇਆ ਹੈ, ਸਾਡਾ ਦੁੱਖ ਸੁੱਖ ਸੁਣਨ ਨੂੰ ਤਿਆਰ ਨਹੀਂ, ਸਾਡੀ ਉਹ ਬੇਨਤੀ ਸੁਣਨ ਨੂੰ ਤਿਆਰ ਨਹੀਂ ਜਿਸ ਮਨੁੱਖ ਪੈ ਕਰੋਂ ਬੇਨਤੀ ਸੋ ਆਪਣੇ ਦੁੱਖ ਭਰਿਆ। ਸਤਿ ਸੰਗਤ ਜੀ, ਉਹ ਆਪਣਿਆਂ ਦੁੱਖਾਂ ਦੀਆਂ ਪੰਡਾਂ ਖੋਲ੍ਹ ਕੇ ਗਾੜੀ ਰੱਖ ਦਿੰਦਾ ਹੈ ਵੀ ਮੈਂ ਤਾਂ ਆਪ ਦੁਖੀ ਹਾਂ, ਮਿੱਤਰਾ ਤੇਰੇ ਦੁੱਖ ਸੁੱਖ ਦਾ ਮੈਂ ਕੀ ਕਰ ਸਕਦਾ ਹਾਂ। ਪਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਇਸ ਜੀਵ ਦੀ ਅਰਦਾਸ ਬੇਨਤੀ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹੀ ਮੰਨੀ ਜਾਂਦੀ ਹੈ। ਸਤ ਸੰਗਤ ਜੀ, ਜਦੋਂ ਵੀ ਕੋਈ ਬੇਨਤੀ ਕਰਦਾ ਹੈ ਨਾ, ਉਹ ਵਾਹਿਗੁਰੂ ਬੜੇ ਪਿਆਰ ਨਾਲ ਇਸ ਦੀ ਬੇਨਤੀ ਨੂੰ ਸੁਣਦਾ ਹੈ। ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ, ਮੈਂ ਇੱਕ ਬੇਨਤੀ ਕਰਨੀ ਹੈ ਅਤੇ ਤੁਸੀਂ ਕੰਨ ਦੇ ਕੇ ਸੁਣਨਾ ਕਰੋ। ਔਰ ਸਤਸੰਗਤ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਇਸ ਜੀਵ ਦੀ ਬੇਨਤੀ ਨੂੰ ਸੁਣਦਾ ਹੈ। ਹੁਣ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਵੀ ਬੇਨਤੀ ਦਰਸਾਈ ਹੈ, ਜਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਹੇ ਮਾਲਕ, ਤੂੰ ਸੱਚ ਸਰੂਪ ਹੈ, ਕਰਮ ਬਖਸ਼ਿਸ਼ ਕਰਨ ਵਾਲਾ ਹੈ, ਰਹਿਮਤਾਂ ਕਰਨ ਵਾਲਾ ਹੈ। ਮੈਂ ਨਿਮਾਣਾ ਹਾਂ, ਗਰੀਬ ਹਾਂ, ਪਰ ਕੰਨ ਕਰਕੇ ਮੇਰੀ ਇੱਕ ਬੇਨਤੀ ਸੁਣ। ਜਦੋਂ ਆਪਾਂ ਵੀ ਬੇਨਤੀ ਇੱਕ ਦੇ ਪਾਸ ਕਰਾਂਗੇ ਤਾਂ ਸਤਿਗੁਰੂ ਜੀ ਕਹਿੰਦੇ, ਮਿੱਤਰੋ, ਇੱਕ ਦੇ ਪਾਸ ਤੁਹਾਡੀ ਅਰਦਾਸ ਬੇਨਤੀ ਮੰਨੀ ਜਾਵੇਗੀ। ਜਦੋਂ ਅਸੀਂ ਇੱਕ ਨੂੰ ਛੱਡ ਕੇ ਅਤੇ ਬਹੁਤਿਆਂ ਦੇ ਗਾੜੀ ਅਰਜੋਈਆਂ ਕਰਦੇ ਹਾਂ ਨਾ, ਫਿਰ ਸਤਸੰਗਤ ਜੀ ਕੋਈ ਬਾਹ ਨਹੀਂ ਫੜਦਾ, ਫਿਰ ਕੋਈ ਵੀ ਸਾਡੀ ਰੱਖਿਆ ਨਹੀਂ ਕਰਦਾ। ਜਿਵੇਂ ਸਤਿਗੁਰਾਂ ਨੇ ਚਾਉ ਬੋਲੇ ਬਾਣੀ ਉਚਾਰਨ ਕੀਤੀ ਹੈ ਨਾ, ਚਾਰ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ, ਸੰਮਣ ਅਤੇ ਮੂਸਣ, ਜਮਾਲ ਅਤੇ ਪਤੰਗ। ਜਮਾਲ ਅਤੇ ਪਤੰਗ ਦੀ ਕਈ ਵਾਰ ਆਪਾਂ ਸਾਖੀ ਸਰਵਣ ਕੀਤੀ ਹੈ। ਭਾਈ ਪਤੰਗ ਗੁਰੂ ਕਾ ਸਿੱਖ ਹੈ, ਇਹ ਦੁਕਾਨ ਦਾ ਕੰਮ ਕਰਦਾ ਹੈ, ਬਹੁਤ ਸਾਰੇ ਧਨਾੜ ਲੋਕ ਇਹਦੇ ਪਾਸ ਆਉਂਦੇ ਨੇ ਅਤੇ ਆਪਣੀ ਮਾਇਆ ਜਮ੍ਹਾਂ ਕਰਵਾ ਜਾਂਦੇ ਨੇ। ਇੱਕ ਵਾਰੀ ਜਮਾਲ ਪਠਾਨ ਨੇ ਵੀ 500 ਮੋਹਰਾਂ ਭਾਈ ਪਤੰਗ ਜੀ ਦੇ ਪਾਸ ਜਮ੍ਹਾਂ ਕਰਵਾ ਦਿੱਤੀਆਂ, ਆਪ ਕਿਤੇ ਉਹ ਕੰਮ ਚਲਾ ਗਿਆ। ਭਾਈ ਪਤੰਗ ਜੀ ਨੇ ਉਹ 500 ਮੋਹਰਾਂ ਆਪਣੀ ਵਹੀ ਵਿੱਚ ਨਾ ਲਿਖੀਆਂ। ਹੁਣ ਜਦੋਂ ਜਮਾਲ ਵਾਪਸ ਮੁੜ ਕੇ ਆਇਆ ਤੇ ਜਮਾਲ ਨੇ ਸਤਸੰਗਤ ਜੀ ਆਪਣੀਆਂ ਮੋਹਰਾਂ ਮੰਗੀਆਂ ਭਾਈ ਪਤੰਗ ਜੀ ਦੇ ਪਾਸੋਂ, ਕਹਿਣ ਲੱਗਾ, ਭਾਈ ਪਤੰਗ ਜੀ, ਮੈਂ ਤੁਹਾਡੇ ਕੋਲ 500 ਮੋਹਰਾਂ ਰੱਖ ਕੇ ਗਿਆ ਸਾਂ, ਉਹ ਮੇਰੀਆਂ ਮੋਹਰਾਂ ਹੁਣ ਮੈਨੂੰ ਵਾਪਸ ਕਰੋ। ਸਾਖੀਕਾਰ ਦਰਸਾਉਂਦੇ ਨੇ, ਭਾਈ ਪਤੰਗ ਜੀ ਨੇ ਵਹੀ ਕੱਢੀ ਹੈ, ਵਹੀ ਵੇਖੀ ਅਤੇ ਵਹੀ ਦੇ ਵਿੱਚ ਭਾਈ ਜਮਾਲ ਦਾ ਨਾਮ ਨਹੀਂ ਸੀ। ਹੁਣ ਉਹਨੇ ਸਾਰੇ ਦੁਕਾਨ ਦੇ ਭਾਂਡੇ ਵੀ ਫੋਲੇ ਪਰ ਗੱਲ ਨਾ ਬਣੀ। ਭਾਈ ਪਤੰਗ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ, ਜਮਾਲ, ਤੂੰ ਮਿੱਤਰਾ ਮੇਰੇ ਪਾਸ ਮੋਹਰਾਂ ਨਹੀਂ ਰੱਖ ਕੇ ਗਿਆ। ਜਮਾਲ ਕਹਿਣ ਲੱਗਾ, ਮੈਂ ਰੱਖ ਕੇ ਗਿਆ ਹਾਂ। ਭਾਈ ਪਤੰਗ ਕਹਿਣ ਲੱਗਾ, ਵੀ ਮੇਰੇ ਕੋਲ ਤੇਰਾ ਕੋਈ ਨਾਮ ਨਹੀਂ ਹੈਗਾ। ਆਖਰ ਸਾਖੀਕਾਰ ਕਹਿੰਦੇ, ਜਮਾਲ ਨੇ ਕੇਸ ਕਰ ਦਿੱਤਾ, ਭਾਈ ਪਤੰਗ ਅਤੇ ਜਮਾਲ ਦੋਵੇਂ ਪੇਸ਼ ਹੋਏ ਨੇ। ਭਾਈ ਪਤੰਗ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ, ਅਸੀਂ ਅਲਪੱਗ ਜੀਵ ਹਾਂ, ਜਾਣੇ ਅਣਜਾਣੇ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਆਪ ਸਾਡੀ ਰੱਖਿਆ ਕਰਨ ਵਾਲੇ ਹੋ, ਕਿਰਪਾ ਕਰਿਓ, ਜੇ ਮੇਰੇ ਤੋਂ ਜਾਣੇ ਅਣਜਾਣੇ ਕੋਈ ਭੁੱਲ ਹੋ ਗਈ ਹੋਵੇ ਤਾਂ ਮੇਰੀ ਰੱਖਿਆ ਕਰਿਓ। ਉੱਧਰ ਸਾਖੀਕਾਰ ਕਹਿੰਦਾ, ਜਮਾਲ ਨੇ ਵੀ ਸਤਸੰਗਤ ਜੀ ਅਰਜੋਈਆਂ ਸ਼ੁਰੂ ਕਰ ਦਿੱਤੀਆਂ, ਕਦੇ ਕੁਤਬਦੀਨ ਦੇ ਚਰਨਾਂ ਵਿੱਚ ਕਰਦਾ ਹੈ, ਕਦੇ ਗਾਲੜ ਸ਼ਾਹ ਦੇ ਕਰਦਾ ਹੈ, ਕਦੇ ਗਧੇ ਸ਼ਾਹ ਦੇ ਕਰਦਾ ਹੈ, ਅਤੇ ਪਤਾ ਨਹੀਂ ਉਹਨੇ ਕਿੰਨਿਆਂ ਕੁ ਨੂੰ ਮਨਾਇਆ। ਆਖਿਰ ਫੈਸਲਾ ਕੀ ਹੋਇਆ ਵੀ ਤੇਲ ਦਾ ਕੜਾਹਾ ਤਾਇਆ ਜਾਵੇ ਅਤੇ ਇਹਨਾਂ ਦੋਹਾਂ ਦੀਆਂ ਬਾਹਾਂ ਵਿੱਚ ਪਵਾਈਆਂ ਜਾਣ, ਜਿਹੜਾ ਸੱਚਾ ਹੋਵੇਗਾ ਉਹਦੀ ਬਾਹ ਨਹੀਂ ਸੜੇਗੀ। ਸਤਸੰਗਤ ਜੀ, ਇਤਿਹਾਸ ਕਹਿੰਦਾ ਹੈ ਜਦੋਂ ਤੇਲ ਦਾ ਕੜਾਹਾ ਤਪ ਗਿਆ, ਇਹਨਾਂ ਦੋਹਾਂ ਦੀਆਂ ਬਾਹਾਂ ਪਵਾਈਆਂ, ਜਮਾਲ ਦੀ ਬਾਂਹ ਸੜ ਗਈ ਅਤੇ ਭਾਈ ਪਤੰਗ ਨੂੰ ਤੱਤੀ ਵਾਰ ਨਹੀਂ ਲੱਗੀ। ਹੁਣ ਫੈਸਲਾ ਹੋ ਗਿਆ, ਸਤਸੰਗਤ ਜੀ ਕਾਜੀ ਨੇ ਕਹਿ ਦਿੱਤਾ ਜਮਾਲ ਤੂੰ ਝੂਠਾ ਹੈ, ਪਤੰਗ ਸੱਚਾ ਹੈ। ਭਾਈ ਪਤੰਗ ਇਸ ਕੇਸ ਵਿੱਚੋਂ ਬਰੀ ਹੋ ਕੇ ਖੁਸ਼ੀ ਨਾਲ ਘਰ ਆਇਆ। ਦੀਵਾਲੀ ਦਾ ਸਮਾਂ ਨੇੜੇ ਆ ਗਿਆ, ਭਾਈ ਪਤੰਗ ਨੇ ਆਪਣੀ ਦੁਕਾਨ ਦੀ ਸਫਾਈ ਕੀਤੀ ਹੈ ਔਰ ਸਫਾਈ ਦੌਰਾਨ ਸਤਸੰਗਤ ਜੀ ਸਾਖੀ ਘਰ ਕਹਿੰਦੇ 500 ਮੋਹਰ ਲੱਭ ਗਈ। ਜੇ ਤਾਂ ਹੁੰਦਾ ਅੱਜ ਵਰਗਾ ਸਿੱਖ ਅਤੇ ਕਹਿੰਦਾ ਵੀ ਗੁਰੂ ਨੇ ਰੱਖਿਆ ਅਤੇ ਮੇਰੀ ਕਰ ਲਈ ਹੈ, ਹੁਣ ਮੇਰੇ 'ਤੇ ਕਿਹੜਾ ਕੇਸ ਚੱਲਣਾ, ਹੁਣ ਮੈਨੂੰ ਕੋਈ ਕੀ ਕਰ ਸਕਦਾ ਅਤੇ 500 ਮੋਹਰ ਮੈਂ ਕਾਹਨੂੰ ਦੇਵਾਂ। ਪਰ ਆਪ ਉਹ 500 ਮੋਹਰ ਲੈ ਕੇ ਜਮਾਲ ਦੇ ਘਰ ਪਹੁੰਚਿਆ। ਕਹਿਣ ਲੱਗਾ ਜਮਾਲ ਮਿੱਤਰਾ, ਤੂੰ ਠੀਕ ਸੱਚਾ ਸੀ, ਮੋਹਰਾਂ ਤੂੰ ਮੇਰੇ ਕੋਲ ਰੱਖ ਗਿਆ ਸੀ ਪਰ ਮੈਨੂੰ ਲਿਖਣ ਦਾ ਚੇਤਾ ਨਹੀਂ ਰਿਹਾ, ਆ ਆਪਣੀਆਂ ਮੋਹਰਾਂ ਲੈ ਲੈ। ਅਤੇ ਜਮਾਲ ਅੱਗੋਂ ਕਹਿਣ ਲੱਗਾ ਨਾਰਾਜ਼ਗੀ ਵਿੱਚ, ਭਾਈ ਪਤੰਗ ਜੀ ਮੈਂ ਸੱਚਾ ਸੀ, ਤੁਸੀਂ ਝੂਠੇ ਸੀ, ਪਰ ਤੁਹਾਡੀ ਬਾਂਹ ਨਹੀਂ ਸੜੀ ਅਤੇ ਮੇਰੀ ਸੱਚੇ ਹੋਣ ਕਰਕੇ ਬਾਂਹ ਵੀ ਸੜ ਗਈ, ਇਹਦਾ ਕਾਰਨ ਕੀ ਹੈ? ਅਤੇ ਭਾਈ ਪਤੰਗ ਜੀ ਕਹਿਣ ਲੱਗੇ ਇਹਦੇ ਕਾਰਨ ਬਾਰੇ ਤਾਂ ਸਤਿਗੁਰੂ ਜਾਣਦੇ ਨੇ, ਆ ਤੈਨੂੰ ਵੀ ਮੈਂ ਸਤਿਗੁਰਾਂ ਦੇ ਪਾਸ ਲੈ ਚੱਲਦਾ ਹਾਂ ਅਤੇ ਆਪਾਂ ਕਾਰਨ ਦਾ ਪਤਾ ਕਰ ਲੈਂਦੇ ਹਾਂ। ਹੁਣ ਇਹ ਦੋਵੇਂ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਸ ਇੱਥੇ ਅੰਮ੍ਰਿਤਸਰ ਸਾਹਿਬ ਆਏ ਔਰ ਬੇਨਤੀ ਕੀਤੀ, ਮਹਾਰਾਜ ਇਸ ਕਾਰਨ ਦੇ ਬਾਰੇ ਦੱਸੋ। ਤਾਂ ਗਰੀਬ ਨਿਵਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਸੀ, ਜਮਾਲ ਮਿੱਤਰਾ ਤੇਰਾ ਮਨ ਇੱਕ 'ਤੇ ਨਹੀਂ ਸੀ ਟਿਕਿਆ, ਤੇਰਾ ਇੱਕ 'ਤੇ ਵਿਸ਼ਵਾਸ ਨਹੀਂ ਸੀ, ਤੇਰਾ ਇੱਕ 'ਤੇ ਭਰੋਸਾ ਨਹੀਂ ਸੀ। ਤੂੰ ਅਦਾਲਤ ਦੇ ਫੈਸਲੇ ਨੂੰ ਸੁਣ ਕੇ ਪਤਾ ਨਹੀਂ ਕਿੰਨਿਆਂ ਕਦੀ ਮਨੌਤ ਕੀਤੀ ਹੈ, ਪਰ ਭਾਈ ਪਤੰਗ ਜੀ ਦਾ ਮਨ ਇੱਕ 'ਤੇ ਟਿਕਿਆ ਸੀ, ਇਹਨੇ ਇੱਕ ਦੇ ਅੱਗੇ ਅਰਦਾਸ ਕੀਤੀ ਹੈ, ਇਸ ਕਰਕੇ ਇਹਦੀ ਬਾਂਹ ਨੂੰ ਸੇਕ ਨਹੀਂ ਲੱਗਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜੀ ਕੀ ਏਕੈ ਹੀ ਪਹਿ ਮਾਨੀ, ਜੀਵ ਦੀ ਅਰਦਾਸ ਬੇਨਤੀ ਸਤਸੰਗਤ ਜੀ ਇੱਕ ਪਰਮਾਤਮਾ ਦੇ ਪਾਸ ਹੀ ਮੰਨੀ ਜਾਂਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਜਦੋਂ ਅਰਦਾਸ ਬੇਨਤੀ ਮੰਨੀ ਜਾਂਦੀ ਹੈ ਨਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਧ ਨੀਕੀ ਖਟਾਨੀ, ਉਸ ਪਰਮਾਤਮਾ ਨੇ ਹੀ ਮੇਰਾ ਦੁੱਖ ਸੁਣਿਆ ਅਤੇ ਸੁੱਖ ਦੀ ਪ੍ਰਾਪਤੀ ਵਾਸਤੇ ਉਹਨੇ ਚੰਗੀ ਵਿਧੀ ਬਣਾ ਦਿੱਤੀ ਹੈ। ਸਤਸੰਗਤ ਜੀ, ਦੁਨੀਆਂ ਦੇ ਲੋਕ ਪਹਿਲੀ ਤਾਂ ਗੱਲ ਸਾਡਾ ਦੁੱਖ ਸੁੱਖ ਸੁਣਨ ਨੂੰ ਤਿਆਰ ਨਹੀਂ, ਅਤੇ ਜੇ ਕੋਈ ਸੁਣ ਵੀ ਲਵੇ ਤਾਂ ਗੁਰਮੁਖੋ ਸਾਡਾ ਦੁੱਖ ਕੱਟ ਨਹੀਂ ਸਕਦੇ, ਉਹ ਕੋਈ ਸਾਡੇ ਸੁੱਖ ਦੇ ਵਾਸਤੇ ਵਿਧੀ ਨਹੀਂ ਬਣਾ ਸਕਦੇ। ਪਰ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਬੇਅੰਤ ਹੈ, ਉਹ ਦੁੱਖ ਕੱਟ ਵੀ ਦਿੰਦਾ, ਦੁੱਖ ਕੱਟਣ ਹਾਰ ਹੈ ਅਤੇ ਸੁੱਖ ਦੀਆਂ ਵਿਧੀਆਂ ਵੀ ਬਣਾ ਦਿੰਦਾ, ਉਹ ਸੁੱਖ ਦੀ ਦਾਤ ਵੀ ਬਖਸ਼ ਦਿੰਦਾ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੈ ਇੱਕ ਦੇ ਪਾਸ ਬੇਨਤੀ ਕਰਿਆ ਕਰ, ਇੱਕ ਦੇ ਚਰਨਾਂ ਵਿੱਚ ਸਿਰ ਰੱਖ, ਐਵੇਂ ਥਾਂ ਥਾਂ 'ਤੇ ਜਾ ਕੇ ਸਿਰ ਨਾ ਨਵਾਈ ਜਾਇਆ ਕਰ, ਕਿਉਂਕਿ ਇੱਕ ਦੇ ਪਾਸ ਸਿਰ ਨਵਾਵੇਂਗਾ, ਇੱਕ ਦੇ ਪਾਸ ਬੇਨਤੀ ਕਰੇਗਾ, ਇੱਕ ਦੇ ਪਾਸ ਝੋਲੀ ਅੱਡੇਗਾ ਤਾਂ ਇੱਥੋਂ ਸਭ ਕੁਛ ਪ੍ਰਾਪਤ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦਾ ਜ਼ਿਕਰ ਕੀਤਾ ਹੈ, ਸਾਨੂੰ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਉੱਥੇ ਨਾਲ ਸਤਿਗੁਰੂ ਜੀ ਨੇ ਨਿਮਰਤਾ ਦੇ ਗੁਣ ਵੀ ਇਸ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਦਰਸਾਏ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 734 'ਤੇ ਸੁਭਾਵਮਾਨ ਹੈ। ਸਤਿਗੁਰਾਂ ਨੇ ਇਸ ਸ਼ਬਦ ਦਾ ਗਾਇਨ ਸੱਤਵੇਂ ਘਰ ਸੁਰ ਤਾਲ ਵਿੱਚ ਕੀਤਾ ਹੈ, ਜਿੱਥੇ ਸਾਧ ਸੰਗਤ ਜੀ ਸਤਿਗੁਰਾਂ ਨੇ ਗੁਰਬਾਣੀ 17 ਘਰਾਂ ਦੇ ਵਿੱਚ ਗਾਇਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 17 ਘਰਾਂ ਦਾ ਜ਼ਿਕਰ ਆਉਂਦਾ ਹੈ। ਉੱਥੇ ਕੁਛ ਐਸੇ ਘਰ ਵੀ ਆਏ ਨੇ ਜਿਨ੍ਹਾਂ ਦੇ ਬਾਰੇ ਆਪਾਂ ਵਿਚਾਰ ਬਹੁਤ ਘੱਟ ਕੀਤੀ ਹੈ, ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਰਾਗ ਸ੍ਰੀ ਰਾਗ ਦੇ ਵਿੱਚ ਜ਼ਿਕਰ ਕੀਤਾ ਹੈ। ਭਗਤ ਜੀ ਨੇ ਉੱਥੇ ਏਕ ਸਵਾਨ ਕਹਿ ਘਰ ਗਾਵਣਾ ਸ਼ਬਦ ਉਚਾਰਨ ਕੀਤਾ ਹੈ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਕੁੱਤੇ ਦੇ ਘਰ ਵਿੱਚ ਉਸ ਸ਼ਬਦ ਦਾ ਗਾਇਨ ਕਰਨਾ। ਔਰ ਇਸੇ ਤਰ੍ਹਾਂ ਸਤਿਗੁਰਾਂ ਨੇ ਰਾਗ ਬਿਲਾਵਲ ਦੇ ਵਿੱਚ ਵੀ ਸਤ ਸੰਗਤ ਜੀ ਇੱਕ ਸ਼ਬਦ ਦਾ ਉਚਾਰਨ ਕੀਤਾ ਹੈ ਜੋ ਇਆਨੜੀਏ ਕਹਿ ਘਰ ਗਾਵਣਾ। ਇਹ ਦੋ ਘਰ ਗੁਰਬਾਣੀ ਵਿੱਚ ਹੋਰ ਆਏ ਨੇ। ਵੈਸੇ 17 ਘਰਾਂ ਦੇ ਵਿੱਚ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਪਰ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਜਿਹੜਾ ਸਵਾਨ ਕਹਿ ਘਰ ਗਾਵਣਾ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਰਾਗ ਬਿਲਾਵਲ ਵਿੱਚ ਜਿਹੜਾ ਇਆਨੜੀਏ ਕਹਿ ਘਰ ਗਾਵਣਾ ਦਾ ਜ਼ਿਕਰ ਕੀਤਾ ਹੈ। ਇਹ ਸ਼ਬਦ ਸਤਿਗੁਰਾਂ ਨੇ ਸੱਤਵੇਂ ਘਰ ਸੁਰ ਤਾਲ ਵਿੱਚ ਉਚਾਰਨ ਕੀਤਾ ਹੈ। ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪਾਲਣਹਾਰ ਹੈ ਅਤੇ ਸਾਰਿਆਂ ਦੀ ਲੈਤਾ ਕਰਨ ਵਾਲਾ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਮਾਲਕ, ਤੇਰੇ ਗੁਣ ਬੇਅੰਤ ਹਨ, ਤੁਸਾਂ ਸਾਡੇ 'ਤੇ ਇੰਨੇ ਉਪਕਾਰ ਕੀਤੇ ਨੇ ਜਿਹੜੇ ਅਸੀਂ ਗਿਣ ਨਹੀਂ ਸਕਦੇ। ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ, 84 ਲੱਖ ਜੂਨਾਂ ਵਿੱਚੋਂ ਉੱਤਮ ਜਨਮ ਸੋ ਮਾਨਸ ਦੇਹੀ, ਤੁਸਾਂ ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਹੇ ਮਾਲਕ, ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਹੈ। ਸਤਿਗੁਰੂ, ਤੁਸਾਂ ਸਾਡੇ 'ਤੇ ਵੱਡਾ ਗੁਣ ਕੀਤਾ ਹੈ, ਸਾਨੂੰ ਪੰਜਾਬ ਦੀ ਧਰਤੀ 'ਤੇ ਜਨਮ ਦਿੱਤਾ ਹੈ, ਸਾਡੇ 'ਤੇ ਪਰਉਪਕਾਰ ਕੀਤਾ, ਸਾਨੂੰ ਪੜ੍ਹਨ ਵਾਸਤੇ ਤੁਸਾਂ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੁਸਾਂ ਸਿੱਖੀ ਵਾਸਤੇ ਸਾਰਾ ਪਰਿਵਾਰ ਕੁਰਬਾਨ ਕੀਤਾ। ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ? ਤੁਹਾਡੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ। ਸਤ ਸੰਗਤ, ਸਤਿਗੁਰੂ ਜੀ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਜਿਹੜੇ ਪਰਉਪਕਾਰ ਨੇ ਉਹ ਕਿਹੜੇ ਕਿਹੜੇ ਕਹਿ ਕੇ ਕਥਨ ਕਰਾਂ? ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਮਰੀ ਜਿਹਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ। ਹਮ ਕਿਉਂ ਕਰ ਜਪਹੇ ਇਹ ਆਣਿਆ। ਸਤਿਗੁਰੂ ਜੀ ਕਹਿੰਦੇ ਸਾਡੀ ਜ਼ਬਾਨ ਇੱਕ ਹੈ, ਵਾਹਿਗੁਰੂ ਤੁਹਾਡੇ ਗੁਣ ਬੇਅੰਤ ਹਨ। ਅਸੀਂ ਇੱਕ ਜ਼ਬਾਨ ਦੇ ਨਾਲ ਸਮੱਗਰ ਰੂਪ ਵਿੱਚ ਆਪ ਜੀ ਦੇ ਸਾਰੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਸਤਸੰਗਤ ਜੀ, ਕਿਤਨੇ ਲੋਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕਰਦੇ ਕਰਦੇ ਸੰਸਾਰ ਤੋਂ ਚਲੇ ਗਏ, ਕਿਤਨੇ ਲੋਕ ਉਸ ਮਾਲਕ ਦੇ ਗੁਣਾਂ ਦਾ ਹੁਣ ਵਰਣਨ ਕਰ ਰਹੇ ਨੇ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪਤਾ ਨਹੀਂ ਕਿਤਨੇ ਕੁ ਲੋਕਾਂ ਨੇ ਉਹਦੇ ਗੁਣਾਂ ਦਾ ਕਥਨ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੇਅੰਤ ਹੈ, ਉਹਦੇ ਗੁਣ ਉਹਦੇ ਪਾਰੇ ਉਪਕਾਰ ਵੀ ਬੇਅੰਤ ਹਨ। ਤੇ ਮਹਾਰਾਜ ਤੇਰੇ ਕਿਹੜੇ ਕਿਹੜੇ ਗੁਣ ਅਸੀਂ ਕਹਿ ਕਹਿ ਕੇ ਕਥਨ ਕਰੀਏ।
ਤੂੰ ਸਾਹਿਬ ਗੁਣੀ ਨਿਧਾਨਾ।
ਹੇ ਮਾਲਕ ਜੀ, ਤੁਸੀਂ ਤੇ ਗੁਣਾਂ ਦੇ ਖਜ਼ਾਨੇ ਹੋ, ਤੁਹਾਡੇ ਤੇ ਖਜ਼ਾਨੇ ਗੁਣਾਂ ਨਾਲ ਭਰੇ ਹੋਏ ਨੇ। ਮਨੁੱਖ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਣ ਅਵਗੁਣ ਸਮਾਨ ਹੈ। ਮਨੁੱਖ ਦੇ ਅੰਦਰ ਗੁਣ ਵੀ ਹਨ ਤੇ ਸਾਧ ਸੰਗਤ ਜੀ ਅਵਗੁਣ ਵੀ ਹਨ। ਜਿਵੇਂ ਗੁਲਾਬ ਦਾ ਫੁੱਲ ਹੈ ਨਾ, ਸਾਧ ਸੰਗਤ ਜੀ ਬਹੁਤ ਸੋਹਣਾ ਸੁੰਦਰ ਫੁੱਲ ਹੈ, ਉਹਦੇ ਵਿੱਚ ਸੁਗੰਧੀ ਵੀ ਹੈ, ਸੁੰਦਰਤਾਈ ਵੀ ਹੈ, ਪਰ ਉਸ ਫੁੱਲ ਦੇ ਨਾਲ ਕੰਡੇ ਵੀ ਲੱਗੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਗੁਣ ਵੀ ਹਨ ਤੇ ਔਗੁਣ ਵੀ ਹਨ। ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਅਕਾਲ ਪੁਰਖ ਦੇ ਅੰਦਰ ਬੇਅੰਤ ਗੁਣ ਹਨ, ਉਹ ਗੁਣਾਂ ਦਾ ਮਾਲਕ ਹੈ। ਸਤਿ ਸੰਗਤ ਜੀ, ਉਹਦੇ ਵਿੱਚ ਗੁਣ ਹੀ ਗੁਣ ਹਨ, ਪਰ ਸਾਡੇ ਵਿੱਚ ਸਤਿਗੁਰੂ ਜੀ ਕਹਿੰਦੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਉਹਦੇ ਚਰਨਾਂ ਵਿੱਚ ਇੰਜ ਬੇਨਤੀ ਕਰਿਆ ਕਰੀਏ, ਮਾਲਕ ਸਾਡੇ ਵਿੱਚ ਤਾਂ ਸਾਰੇ ਅਵਗੁਣ ਹੀ ਭਰੇ ਹੋਏ ਨੇ, ਸਾਡੇ ਵਿੱਚ ਗੁਣ ਕੋਈ ਵੀ ਨਹੀਂ, ਸਾਡਾ ਤੇਰੇ ਨਾਲ ਮਿਲਾਪ ਕਿਵੇਂ ਹੋਵੇਗਾ। ਪਰ ਦੁਨੀਆਂ ਦੇ ਅੰਦਰ ਰਹਿੰਦਿਆਂ ਕਈ ਵਾਰ ਅਸੀਂ ਸਤਿ ਸੰਗਤ ਜੀ ਦੂਜੇ ਦੇ ਅਵਗੁਣਾਂ ਵੱਲੇ ਝਾਤੀ ਮਾਰਦੇ ਹਾਂ, ਆਪਣੇ ਅਵਗੁਣਾਂ ਵੱਲੇ ਕਦੇ ਤੱਕਿਆ ਨਹੀਂ। ਇਸੇ ਕਰਕੇ ਹੀ ਇਹ ਕਹਾਵਤ ਬਣੀ ਹੋਈ ਹੈ ਨਾ, ਵੀ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਕੇ ਵੇਖ, ਵੀ ਆਪਣੇ ਵੀ ਅਵਗੁਣ ਤੱਕਿਆ ਕਰ, ਬਗਾਨਿਆਂ ਦੇ ਅਵਗੁਣ ਤੱਕ ਕੇ ਅਤੇ ਨਸ਼ਰ ਨਾ ਕਰਿਆ ਕਰ। ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ ਨਾ, ਜੋ ਦੇਖੈ ਛੇਦਰ ਤੋਂ ਨਿੰਦਕ ਉਹ ਮਾਹੇ। ਜਦੋਂ ਕਿਸੇ ਦੇ ਅਵਗੁਣ ਵੇਖਦਾ ਹੈ ਨਾ ਨਿੰਦਕ ਪੁਰਸ਼, ਤੇ ਉਹ ਬੜਾ ਪ੍ਰਸੰਨ ਹੁੰਦਾ ਹੈ, ਲੋਕਾਂ ਨੂੰ ਹੱਸ ਹੱਸ ਕੇ ਦੱਸਦਾ ਹੈ ਵੀ ਫਲਾਣੇ ਵਿੱਚ ਆਹ ਅਵਗੁਣ ਹੈ, ਉਹਦੇ ਵਿੱਚ ਆਹ ਔਗਣ ਹੈ। ਪਰ ਸਤਸੰਗਤ ਜੀ, ਆਪਣੇ ਅਵਗੁਣਾਂ ਦਾ ਕਦੇ ਉਹਨੇ ਜ਼ਿਕਰ ਨਹੀਂ ਕੀਤਾ ਵੀ ਮੈਂ ਵੀ ਅਵਗੁਣਾਂ ਦਾ ਭਰਿਆ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮਾਲਕ, ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੁਹਾਡੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਅਸੀਂ ਗਾਵੀਏ ਵਰਣਨ ਕਰੀਏ।
ਤੁਮਰੀ ਮਹਿਮਾ ਵਰਨ ਨਾ ਸਕੋ।
ਹੇ ਮਾਲਕ, ਤੇਰੀ ਮਹਿਮਾ ਤੇਰੀ ਵਡਿਆਈ ਮੈਂ ਵਰਣਨ ਨਹੀਂ ਕਰ ਸਕਦਾ, ਕਿਉਂਕਿ ਤੇਰੀ ਵਡਿਆਈ ਵਰਣਨ ਹੋ ਹੀ ਨਹੀਂ ਸਕਦੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਤੋਂ ਵੱਡਾ ਹੈ, ਸਤਿ ਸੰਗਤ ਜੀ ਉਹਦੀਆਂ ਵਡਿਆਈਆਂ ਵੀ ਵੱਡੀਆਂ ਹਨ। ਵਡਿਆਈਆਂ ਬਾਰੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਭਲੇ ਭਲੇ ਕਰ ਮੰਨੀਆਂ ਨੇ, ਬੁਰਿਆਂ ਦੇ ਪੀਕਾ ਇਸਵਾਰੇ। ਜਿਹੜੇ ਚੰਗੇ ਨੇ ਨਾ, ਉਹ ਤਾਂ ਸਾਧ ਸੰਗਤ ਜੀ ਚੰਗੇ ਮੰਨੀਦੇ ਨੇ, ਪਰ ਜਿਹੜੇ ਬੁਰੇ ਨੇ ਨਾ, ਬੁਰਿਆਈਆਂ ਨਾਲ ਜੁੜੇ ਹੋਏ ਨੇ, ਪਰਮੇਸ਼ੁਰ ਉਹਨਾਂ ਦੇ ਵੀ ਕਾਰਜ ਸਵਾਰੀ ਜਾਂਦਾ। ਅਕਿਰਤ ਘਣਾ ਨੂੰ ਪਾਲਦਾ। ਉਹ ਪਰਮੇਸ਼ਰ ਤਾਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਕਦੇ ਯਾਦ ਨਹੀਂ ਕਰਦੇ, ਉਹਨਾਂ ਦੀ ਵੀ ਪਾਲਣਾ ਕਰੀ ਜਾਂਦਾ। ਇਹ ਉਹਦੀ ਵੱਡੀ ਵਡਿਆਈ ਹੈ। ਅਤੇ ਉਸ ਵੱਡੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵੱਡੀ ਵਡਿਆਈ ਵਰਣਨ ਨਹੀਂ ਕੀਤੀ ਜਾ ਸਕਦੀ। ਸਤਸੰਗਤ ਜੀ, ਕਿੰਨੀ ਕੁ ਕੋਈ ਉਹਦੀ ਵਡਿਆਈ ਵਰਣਨ ਕਰੇਗਾ? ਸਾਡੇ ਕੋਲ ਤਾਂ ਇੰਨੇ ਸੁਆਸ ਵੀ ਨਹੀਂ ਜੇ ਅਸੀਂ ਉਹਦੀ ਵਡਿਆਈ ਰਾਤ ਦਿਨ ਕਰਨ ਲੱਗੀਏ ਅਤੇ ਸਮੱਗਰ ਰੂਪ ਵਿੱਚ ਉਹਦੀ ਵਡਿਆਈ ਕਰ ਸਕੀਏ। ਸ਼ੇਸ਼ਨਾਗ ਜਿਹਦੀ 2000 ਜ਼ਬਾਨ ਵਿਦਵਾਨਾਂ ਨੇ ਕਥਨ ਕੀਤੀ ਹੈ, ਉਹ ਨਿੱਤ ਤੋਂ ਨਿੱਤ ਨਵੇਂ ਨਾਮ ਲੈ ਕੇ ਪੁਕਾਰਦਾ ਹੈ, ਪਰ ਸਤਸੰਗਤ ਜੀ ਅੱਜ ਤੱਕ ਅੰਤ ਨਹੀਂ ਪਾ ਸਕਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੁਮਰੀ ਮਹਿਮਾ ਵਰਨ ਨਾ ਸਾਕਾਂ। ਹੇ ਮਾਲਕ, ਤੁਹਾਡੀ ਵਡਿਆਈ ਮੈਂ ਵਰਣਨ ਨਹੀਂ ਕਰ ਸਕਦਾ।
ਤੂੰ ਠਾਕੁਰ ਊਚ ਭਗਵਾਨਾ।
ਹੇ ਮਾਲਕ, ਤੂੰ ਸਾਰਿਆਂ ਤੋਂ ਉੱਚਾ ਹੈ ਤੇ ਖੱਟ ਭਗਾ ਸੁਪੰਨ ਹੈ।
ਮੈਂ ਹਰ ਹਰ ਨਾਮ ਧਰ ਸੋਈ।
ਹੇ ਵਾਹਿਗੁਰੂ ਜੀ, ਮੈਨੂੰ ਤਾਂ ਹਰੀ ਤੇਰੇ ਨਾਮ ਦਾ ਹੀ ਇੱਕ ਆਸਰਾ ਹੈ। ਤੇਰਾ ਜੋ ਨਾਮ ਹੈ ਉਹੀ ਮੇਰਾ ਆਸਰਾ ਹੈ। ਤੇਰੇ ਨਾਮ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ। ਪਰ ਨਾਮ ਦਾ ਆਸਰਾ ਸਤਸੰਗਤ ਜੀ ਜ਼ਿੰਦਗੀ ਦੇ ਅੰਦਰ ਉਦੋਂ ਬਣੇਗਾ ਜਦੋਂ ਅਸੀਂ ਆਸਤੇ ਆਸਤੇ ਨਾਮ ਨਾਲ ਜੁੜ ਜਾਵਾਂਗੇ। ਨਾਮ ਅੱਠੇ ਪਹਿਰ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਾਂਗੇ, ਫਿਰ ਉਹ ਨਾਮ ਸਾਡਾ ਆਧਾਰ ਬਣ ਜਾਵੇਗਾ, ਆਸਰਾ ਬਣ ਜਾਵੇਗਾ। ਫਿਰ ਅਸੀਂ ਨਾਮ ਤੋਂ ਬਗੈਰ ਨਹੀਂ ਰਹਿ ਸਕਾਂਗੇ, ਜਿਵੇਂ ਬੱਚਾ ਆਪਣੀ ਮਾਂ ਤੋਂ ਬਗੈਰ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਸਤਸੰਗਤ ਜੀ, ਫਿਰ ਉਹ ਨਾਮ ਜਪਣ ਵਾਲੇ ਨਾਮੀ ਤੋਂ ਬਗੈਰ ਨਹੀਂ ਰਹਿ ਸਕਦੇ, ਉਹ ਪਰਮੇਸ਼ਰ ਦੇ ਨਾਮ ਤੋਂ ਬਗੈਰ ਬਚਦੇ ਨਹੀਂ। ਸਤਿਗੁਰੂ ਜੀ ਕਹਿੰਦੇ, ਹੇ ਵਾਹਿਗੁਰੂ ਹਰੀ ਜੀ, ਤੁਹਾਡਾ ਨਾਮ ਹੀ ਮੇਰਾ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ।
ਹੇ ਮੇਰੇ ਮਾਲਕ, ਜਿਵੇਂ ਤੈਨੂੰ ਭਾਵੇ ਤੇਵੇਂ ਮੇਰੀ ਰੱਖਿਆ ਕਰ। ਮੈਂ ਹੋਰ ਕਿਸੇ ਥਾਂ ਤੇ ਰੱਖਾਂ ਵਾਲਿਆਂ ਦੇ ਪਾਸ ਨਹੀਂ ਜਾਣਾ, ਮੈਂ ਕਿਸੇ ਧਾਗੇ ਤਵੀਤਾਂ ਵਾਲਿਆਂ ਦੇ ਪਾਸ ਨਹੀਂ ਜਾਣਾ, ਕਿਉਂਕਿ ਉਹ ਤੇ ਆਪ ਨਾਸਵੰਤ ਨੇ, ਉਹਨਾਂ ਤੇ ਆਪ ਬਿਣਸ ਜਾਣਾ, ਉਹਨਾਂ ਦੀ ਕਿਸੇ ਨੇ ਰੱਖਿਆ ਨਹੀਂ ਕਰਨੀ, ਤੇ ਉਹ ਮੇਰੀ ਰੱਖਿਆ ਕਿਵੇਂ ਕਰ ਸਕਣਗੇ। ਇਸ ਕਰਕੇ ਸੱਚੇ ਪਾਤਸ਼ਾਹ, ਮੈਂ ਤਾਂ ਤੁਹਾਡੇ ਅੱਗੇ ਹੀ ਅਰਜੋਈ ਕਰਦਾ ਹਾਂ, ਬੇਨਤੀ ਕਰਦਾ ਹਾਂ ਮਹਾਰਾਜ, ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ ਤੇਵੇਂ ਮੇਰੀ ਰੱਖਿਆ ਕਰੋ।
ਮੈਂ ਤੁਝ ਬਿਨ ਅਵਰ ਨਾ ਕੋਈ।
ਮੈਂ ਮੇਰਾ ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਸਤਸੰਗਤ ਜੀ, ਜਦੋਂ ਮਨੁੱਖ ਇੱਥੇ ਆ ਕੇ ਟਿਕ ਜਾਂਦਾ ਹੈ ਨਾ, ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਸਾਡਾ ਕੋਈ ਵੀ ਨਹੀਂ, ਹੋਰ ਕੋਈ ਸਾਡੀ ਰੱਖਿਆ ਨਹੀਂ ਕਰ ਸਕਦਾ, ਸਾਨੂੰ ਕੋਈ ਬਚਾ ਨਹੀਂ ਸਕਦਾ, ਸਾਡੀ ਕੋਈ ਪਾਲਣਾ ਨਹੀਂ ਕਰ ਸਕਦਾ। ਮਾਰਾ ਰੱਖ ਹੈ ਏਕੋ ਆਪ, ਰੱਖਣ ਵਾਲਾ ਵੀ ਉਹ ਆਪ ਹੈ, ਮਾਰਨ ਵਾਲਾ ਵੀ ਉਹ ਆਪ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ, ਕਿਉਂ ਨਾ ਉਹਦੇ ਨਾਲ ਜੁੜ ਜਾਈਏ। ਮਾਰਨਾ ਵੀ ਉਹਨੇ ਅਤੇ ਰੱਖਣਾ ਵੀ ਉਹਨੇ ਅਤੇ ਉਹਦੇ ਨਾਲ ਜੁੜ ਜਾਈਏ, ਅਤੇ ਬੇਨਤੀ ਕਰਿਆ ਕਰੀਏ, ਮਹਾਰਾਜ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ, ਕੋਈ ਆਧਾਰ ਨਹੀਂ, ਮੈਨੂੰ ਤੇ ਤੁਹਾਡੇ ਹੀ ਨਾਮ ਦਾ ਇੱਕ ਆਸਰਾ ਹੈ ਜੀ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ।
ਹੇ ਮੇਰੇ ਮਾਲਕ, ਜਿਹੜਾ ਮੇਰੇ ਸਰੀਰ ਵਿੱਚ ਤਾਣ ਬਾਹਲਾ ਹੈ ਨਾ, ਇਹ ਵੀ ਤੁਹਾਡਾ ਦਿੱਤਾ ਹੋਇਆ ਹੈ। ਇਹ ਬਲ, ਇਹ ਜ਼ੋਰ ਮੇਰਾ ਆਪਣਾ ਨਹੀਂ, ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ ਹੈ, ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਨਾ ਸਾਰਾ ਤਾਣ ਜੋਰ, ਸਤਸੰਗਤ ਜੀ, ਉਹ ਆਪ ਹੀ ਸਭ ਕੁਛ ਕਰਕੇ ਵੇਖ ਸਕਦਾ ਹੈ। ਮਨੁੱਖ ਤਾਂ ਐਵੇਂ ਹੰਕਾਰ ਦਾ ਪੁਤਲਾ ਹੈ ਕਿ ਮੇਰੇ ਵਿੱਚ ਜ਼ੋਰ ਬੜਾ ਹੈ, ਮੇਰੇ ਵਿੱਚ ਬਲ ਬੜਾ ਹੈ। ਕਦੇ ਸਰਕਾਰ ਦਾ ਮਾਣ ਕਰੀ ਜਾਂਦਾ ਹੈ, ਕਦੀ ਆਪਣੇ ਬਲ ਦਾ ਮਾਣ ਕਰੀ ਜਾਂਦਾ ਹੈ, ਕਦੀ ਪੈਸਿਆਂ ਦਾ ਮਾਣ ਕਰੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬੇਨਤੀ ਕਰਿਆ ਕਰ ਮਾਲਕ, ਜਿਹੜਾ ਮੇਰੇ ਸਰੀਰ ਵਿੱਚ ਤਾਣ ਹੈ ਨਾ, ਇਹ ਵੀ ਤੁਹਾਡਾ ਦਿੱਤਾ ਹੋਇਆ ਹੈ, ਇਹ ਬਲ ਵੀ ਮੇਰਾ ਆਪਣਾ ਨਹੀਂ। ਔਰ ਦੀਵਾਨ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਤੂੰ ਹੀ ਮੇਰਾ ਆਸਰਾ ਰੂਪ ਹੈ। ਅਥਵਾ ਇਹ ਜਿਹੜਾ ਬਲ ਦਿੱਤਾ ਨਾ ਤੁਸਾਂ, ਇਸ ਬਲ ਦੇ ਆਸਰਾ ਰੂਪ ਵੀ ਤੁਸੀਂ ਆਪ ਹੋ।
ਮੈਂ ਤੁਦ ਅੱਗੇ ਅਰਦਾਸ,
ਮੇਰੀ ਤਾਂ ਤੁਹਾਡੇ ਅੱਗੇ ਹੀ ਅਰਦਾਸ ਬੇਨਤੀ ਹੈ ਜੀ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੇਰਾ ਹੋਰ ਕੋਈ ਥਾਂ ਨਹੀਂ ਜਿਸ ਦੇ ਪਾਸ ਜਾ ਕਰਕੇ ਮੈਂ ਬੇਨਤੀ ਕਰਾਂ। ਸਤਸੰਗਤ ਜੀ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਨਾਲ ਜੁੜ ਕੇ, ਉਹ ਫਿਰ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਮਾਰਦੇ, ਉਹ ਫਿਰ ਹੋਰ ਕਿਸੇ ਦੇ ਅੱਗੇ ਜਾ ਕੇ ਤਰਲੇ ਨਹੀਂ ਕੱਢਦੇ। ਉਹ ਤਾਂ ਸਮਝਦੇ ਵੀ ਕਰਨ ਕਾਰਨ ਸਮਰੱਥ ਪਰਮੇਸ਼ਰ ਹੈ, ਜੋ ਕੁਛ ਕਰਨਾ ਉਹਨੇ ਕਰਨਾ ਹੈ, ਅਤੇ ਐਵੇਂ ਕਿਸੇ ਦੇ ਅੱਗੇ ਤਰਲੇ ਜਾ ਕੇ ਅੱਡੀ ਜਾਣੇ ਕੀ ਲੋੜ ਹੈ। ਉਹ ਤਾਂ ਫਿਰ ਬੇਨਤੀ ਕਰਦੇ ਨੇ ਵੀ ਮੇਰਾ ਹੋਰ ਕੋਈ ਥਾਂ ਨਹੀਂ, ਕਿਹਦੇ ਅੱਗੇ ਜਾ ਕੇ ਬੇਨਤੀ ਕਰਾਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮਾਂਝਨ ਮਾਣੀ ਇੱਕ ਤੂੰ। ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਕਿਸੇ ਦਾ ਕੋਈ ਆਸਰਾ ਹੋਵੇਗਾ ਮਹਾਰਾਜ, ਉਹਦੇ ਅੱਗੇ ਜਾ ਕੇ ਬੇਨਤੀਆਂ ਕਰ ਸਕੇਗਾ। ਕਿਸੇ ਦਾ ਕੋਈ ਆਸਰਾ ਹੋਵੇਗਾ, ਪਰ ਮੈਂ ਨਿਮਾਣੀ ਦਾ ਕੋਈ ਹੋਰ ਥਾਂ ਨਹੀਂ, ਮੈਂ ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ, ਮੈਂ ਕਿਹਦੇ ਅੱਗੇ ਜਾ ਕੇ ਬੇਨਤੀ ਕਰਾਂ, ਮੇਰੇ ਤਾਂ ਤੁਸੀਂ ਆਪ ਹੀ ਹੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੇਰਾ ਹੋਰ ਕੋਈ ਥਾਂ ਥਿੱਤਾ ਨਹੀਂ ਜਿਸ ਦੇ ਪਾਸ ਜਾ ਕੇ ਮੈਂ ਬੇਨਤੀ ਕਰਾਂ।
ਮੇਰਾ ਦੁੱਖ ਸੁੱਖ ਤੁਝ ਹੀ ਪਾਸ,
ਹੇ ਮਾਲਕ, ਮੇਰਾ ਦੁੱਖ ਮੇਰਾ ਸੁੱਖ ਇਹ ਤੁਹਾਡੇ ਪਾਸ, ਤੁਹਾਡੇ ਕੋਲ ਹੈ, ਤੁਸੀਂ ਮੇਰਾ ਦੁੱਖ ਸੁਣ ਸਕਦੇ ਹੋ, ਦੁੱਖ ਨੂੰ ਕੱਟ ਸਕਦੇ ਹੋ, ਅਤੇ ਸੁੱਖ ਦੀ ਵਿਧੀ ਬਣਾ ਕੇ ਅਤੇ ਸੁੱਖ ਦੀ ਦਾਤ ਦੇ ਸਕਦੇ ਹੋ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈ ਹੈ, ਉਹ ਸਾਰਿਆਂ ਸੁਖਾਂ ਦਾ ਦਾਤਾ ਹੈ ਸਤਸੰਗਤ ਜੀ। ਇਸ ਕਰਕੇ ਹਜ਼ੂਰ ਕਹਿੰਦੇ, ਉਹਦੀ ਸ਼ਰਨ ਪਈਏ, ਉਹਦੇ ਅੱਗੇ ਆਪਣਾ ਦੁੱਖ ਸੁੱਖ ਫਰੋਲਿਆ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਿਆ ਕਰੀਏ, ਮਹਾਰਾਜ ਮੈਂ ਬੜਾ ਦੁਖੀ ਹਾਂ, ਮੇਰੇ 'ਤੇ ਕਿਰਪਾ ਕਰੋ, ਮੇਰਾ ਦੁੱਖ ਕੱਟੋ। ਸਤਸੰਗਤ, ਸਤਿਗੁਰੂ ਕਿਰਪਾ ਕਰਦੇ ਨੇ, ਚੰਗੀ ਵਿਧੀ ਬਣਾ ਦਿੰਦੇ ਨੇ ਦੁੱਖ ਕੱਟਣ ਵਾਸਤੇ, ਅਤੇ ਸਿਰ ਸੁੱਖ ਦੀ ਦਾਤ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਮੇਰਾ ਹੋਰ ਕੋਈ ਥਾਂ ਨਹੀਂ, ਮੈਂ ਜਿਹਦੇ ਕੋਲ ਜਾ ਕੇ ਬੇਨਤੀ ਕਰਾਂ, ਮੇਰਾ ਦੁੱਖ ਸੁੱਖ ਤੁਹਾਡੇ ਕੋਲ ਹੈ।
ਵਿੱਚੇ ਧਰਤੀ ਵਿੱਚੇ ਪਾਣੀ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚੇ ਹੀ ਧਰਤੀ ਹੈ, ਵਿੱਚੇ ਹੀ ਪਾਣੀ ਹੈ, ਭਾਵ ਧਰਤੀ ਪਾਣੀ ਵਿੱਚ ਹੈ ਅਤੇ ਪਾਣੀ ਧਰਤੀ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਦਰਸਾਉਂਦੇ ਨੇ ਸਤਸੰਗਤ ਜੀ, ਧਰਤੀ ਅਤੇ ਪਾਣੀ ਅਲੱਗ ਨਹੀਂ, ਔਰ ਵਿਦਵਾਨਾਂ ਨੇ ਕਥਨ ਕੀਤਾ ਵੀ ਪਾਣੀ ਧਰਤੀ ਨਾਲੋਂ 10 ਗੁਣਾ ਉੱਚਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਉਹ ਪਾਣੀ ਚੱਲ ਰਿਹਾ ਹੈ, ਧਰਤੀ ਨੂੰ ਡੋਬਦਾ ਨਹੀਂ। ਭੈ ਵਿੱਚ ਪਵਣ ਵਾਹੇ ਸਦਵਾਓ, ਭੈ ਵਿੱਚ ਚੱਲ ਹੈ ਲੱਖ ਦਰਿਆਓ, ਲੱਖਾਂ ਦਰਿਆ ਪਾਣੀ ਦੇ ਭਰੇ ਹੋਏ ਚੱਲਦੇ ਨੇ ਪਰ ਉਸ ਮਾਲਕ ਦੇ ਭੈ ਵਿੱਚ ਨੇ। ਜਿੰਨਾ ਚਿਰ ਉਸ ਮਾਲਕ ਦਾ ਹੁਕਮ ਨਹੀਂ ਹੁੰਦਾ ਉਨਾ ਚਿਰ ਸਤਸੰਗਤ ਜੀ ਪਾਣੀ ਡੋਬਦਾ ਨਹੀਂ, ਉਹਨਾਂ ਚਿਰ ਪਾਣੀ ਧਰਤੀ ਨੂੰ ਡੋਬਦਾ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਧਰਤੀ ਵਿੱਚ ਪਾਣੀ ਹੈ ਅਤੇ ਪਾਣੀ ਵਿੱਚ ਧਰਤੀ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਸਾਡੇ ਪੈਰਾਂ ਥੱਲੇ ਹੈ ਅਤੇ ਧਰਤੀ ਦੇ ਥੱਲੇ ਸਤਿਸੰਗਤ ਜੀ ਪਾਣੀ ਹੀ ਪਾਣੀ ਹੈ। ਵੇਖੋ ਉਹ ਕਿੱਡਾ ਬੇਅੰਤ ਹੈ ਪਰਮਾਤਮਾ, ਉਹਨੇ ਪਾਣੀ ਦੇ ਉੱਤੇ ਧਰਤੀ ਖਿਲਾਰੀ ਹੋਈ ਹੈ। ਸਤਿਸੰਗਤ ਜੀ, ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਵਿਣ ਥੰਮਾ ਗਗਨ ਰਹਾਇਆ, ਆਕਾਸ਼ ਦੇ ਥੱਲੇ ਕੋਈ ਥੰਮੀਆਂ ਥੋੜੀਆਂ ਦਿੱਤੀਆਂ ਨੇ, ਕੋਈ ਪਿੱਲਰ ਥੋੜੇ ਪਾਏ ਨੇ ਪਰਮਾਤਮਾ ਨੇ। ਬਗੈਰ ਪਿੱਲਰਾਂ ਤੋਂ ਹੀ ਉਸ ਨੇ ਆਕਾਸ਼ ਖਿਲਾਰਿਆ ਹੋਇਆ ਹੈ ਅਤੇ ਸਤਿਗੁਰੂ ਜੀ ਕਹਿੰਦੇ ਨੇ ਪਾਣੀ ਦੇ ਉੱਤੇ ਪਰਮਾਤਮਾ ਨੇ ਧਰਤੀ ਖਿਲਾਰੀ ਹੋਈ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ, ਧਰਤੀ ਪਾਣੀ ਵਿੱਚ ਹੈ ਅਤੇ ਪਾਣੀ ਧਰਤੀ ਵਿੱਚ ਹੈ।
ਵਿੱਚ ਕਾਸ਼ਟ ਅਗਨ ਤਰੀਜਾ,
ਸਤਿਸੰਗਤ ਜੀ ਕਾਸ਼ਟ ਕਹਿੰਦੇ ਨੇ ਲੱਕੜ ਨੂੰ। ਸਤਿਗੁਰੂ ਜੀ ਕਹਿੰਦੇ ਲੱਕੜ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਅੱਗ ਰੱਖੀ ਹੋਈ ਹੈ।
ਬੱਕਰੀ ਸਿੰਘ ਇੱਕ ਤੈ ਥਾਏ ਰੱਖੇ,
ਉਸ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦਾ ਵਰਣਨ ਕਰਦੇ ਨੇ, ਉਹ ਕਿੱਡਾ ਬੇਅੰਤ ਹੈ। ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਵਿੱਚ ਟਿਕਾ ਕੇ ਰੱਖਦਾ ਹੈ। ਧਰਤੀ ਬੱਕਰੀ ਵਰਗੀ ਹੈ ਕਿਉਂਕਿ ਬੱਕਰੀ ਤੋਂ ਨਿਮਰਤਾ ਦਾ ਭਾਵ ਲਿਆ ਜਾਂਦਾ ਹੈ ਅਤੇ ਸਤਿਸੰਗਤ ਜੀ ਪਾਣੀ ਜਿਹੜਾ ਉਹ ਸ਼ੇਰ ਵਰਗਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਰੂਪੀ ਬੱਕਰੀ ਅਤੇ ਪਾਣੀ ਰੂਪੀ ਸ਼ੇਰ ਨੂੰ ਇੱਕ ਥਾਂ 'ਤੇ ਟਿਕਾ ਕੇ ਰੱਖਿਆ ਹੋਇਆ ਹੈ। ਵਿੱਚੇ ਧਰਤੀ ਵਿੱਚੇ ਪਾਣੀ ਦੋਵੇਂ ਇੱਕ ਥਾਂ 'ਤੇ ਟਿਕੇ ਹੋਏ ਨੇ ਪਰਮਾਤਮਾ ਦੇ ਹੁਕਮ ਅੰਦਰ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਸ਼ਟ ਜਿਹੜੀ ਹੈ, ਕਾਸ਼ਟ ਬੱਕਰੀ ਦੀ ਨਿਆਈ ਹੈ ਅਤੇ ਅੱਗ ਸਤਿਸੰਗਤ ਜੀ ਇਹ ਸ਼ੇਰ ਦੀ ਨਿਆਈ ਹੈ। ਪਰ ਅਕਾਲ ਪੁਰਖ ਦੀ ਬੇਅੰਤਤਾ ਉਹਦੇ ਹੁਕਮ ਵਿੱਚ ਦੋਵੇਂ ਇੱਕ ਥਾਂ 'ਤੇ ਟਿਕੇ ਹੋਏ ਨੇ। ਅੱਗ ਜਿਹੜੀ ਹੈ ਉਹ ਲੱਕੜ ਦੇ ਵਿੱਚ ਟਿਕੀ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ। ਆ ਜਿਹੜੇ ਆਪਾਂ ਨੂੰ ਹਰੇ ਹਰੇ ਦਰਖਤ ਦਿਸਦੇ ਨੇ ਨਾ ਪੌਦੇ, ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਵਿੱਚ ਵੀ ਅੱਗ ਹੈ, ਪਰ ਉਸ ਪਰਮੇਸ਼ਰ ਦੇ ਹੁਕਮ ਵਿੱਚ ਟਿਕੀ ਹੋਈ ਹੈ, ਸਾੜਦੀ ਨਹੀਂ। ਬੱਕਰੀ ਸਿੰਘ ਇੱਕ ਤਾਂ ਥਾਂ ਰੱਖ ਹੈ। ਔਰ ਇਸੇ ਤਰ੍ਹਾਂ ਸਤਿਸੰਗਤ ਜੀ ਪ੍ਰਤੱਖ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਉਹ ਬੱਕਰੀ ਅਤੇ ਸ਼ੇਰ ਦੋਨਾਂ ਨੂੰ ਇੱਕ ਥਾਂ 'ਤੇ ਟਿਕਾ ਕੇ ਰੱਖਦੇ ਨੇ। ਜਦੋਂ ਆਪਾਂ ਬੁੱਢਣ ਸ਼ਾਹ ਦੀ ਸਾਖੀ ਪੜ੍ਹਦੇ ਅਤੇ ਸੁਣਦੇ ਹਨ ਅਤੇ ਜੇਕਰ ਆਉਂਦਾ ਵੀ ਬੁੱਢਣ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਸੀ, ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੁੱਧ ਪੀਣ ਵਾਸਤੇ ਬੇਨਤੀ ਕੀਤੀ ਸੀ ਅਤੇ ਹਜ਼ੂਰ ਨੇ ਹੁਕਮ ਕੀਤਾ ਸੀ 6ਵੇਂ ਜਾਮੇ ਵਿੱਚ ਆ ਕੇ ਪੀਵਾਂਗੇ। ਔਰ ਸਤਿਸੰਗਤ ਜੀ ਬੁੱਢਣ ਸ਼ਾਹ ਦਾ ਚੇਲਾ ਹੀ ਸੁੰਦਰ ਸ਼ਾਹ ਹੋਇਆ ਹੈ, ਜਿਹੜਾ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ ਤੇ ਜ਼ਿਕਰ ਆਉਂਦਾ ਵੀ ਸ਼ੇਰ ਉਹਦੀਆਂ ਗਾਵਾਂ ਚਾਰ ਕੇ ਲਿਆਇਆ ਕਰਦਾ ਸੀ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਊ ਨਗਰ ਵਿੱਚ ਵਿਖੇ ਭੇਜਿਆ ਨਾ, ਤੇ ਉਹ ਸੁੰਦਰ ਸ਼ਾਹ ਸ਼ੇਰ ਦੀ ਸਵਾਰੀ ਕਰਕੇ ਆਇਆ ਸੀ ਵੀ ਮੇਰੇ ਨਗਰ ਵਿੱਚ ਐਸਾ ਕਰਾਮਾਤੀ ਕੌਣ ਆਇਆ। ਪਰ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਨਿਗਾਹ ਭਰ ਕੇ ਤੱਕਿਆ ਤੇ ਇਤਿਹਾਸ ਕਹਿੰਦਾ ਉਹ ਸ਼ੇਰ ਜੜ ਹੋ ਗਿਆ, ਉੱਥੇ ਦਾ ਉੱਥੇ ਖਲੋ ਗਿਆ। ਸੁੰਦਰ ਸ਼ਾਹ ਉਹਨੂੰ ਬੜੀਆਂ ਅੱਡੀਆਂ ਮਾਰਦਾ ਰਿਹਾ ਵੀ ਅੱਗੇ ਤੁਰ ਤੇ ਬਿਧੀ ਚੰਦ ਤੇ ਵਾਰ ਕਰ, ਪਰ ਉਹ ਸ਼ੇਰ ਤੁਰਿਆ ਨਹੀਂ। ਆਖਰ ਸੁੰਦਰ ਸ਼ਾਹ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਚਰਨੀ ਆਉਣ ਲੱਗਾ, ਮਿੱਤਰਤਾਈ ਬਣ ਗਈ ਤੇ ਫਿਰ ਸਤਸੰਗਤ ਜੀ ਇਕੱਠਿਆਂ ਨੇ ਹੀ ਸਰੀਰ ਤਿਆਗਿਆ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੱਕਰੀ ਸਿੰਘ ਇਕਤਾ ਥਾਂ ਰੱਖ ਹੈ। ਬੱਕਰੀ ਦਾ ਭਾਵ ਹੈ ਨਿਮਰਤਾ ਤੇ ਸਿੰਘ ਦਾ ਅਰਥ ਹੈ ਸ਼ੇਰ ਭਾਵ ਹੰਕਾਰ। ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ ਨਿਮਰਤਾ ਤੇ ਹੰਕਾਰ ਦੋਨਾਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ।
ਮਨ ਹਰ ਜਪ ਭ੍ਰਮ ਭਉ ਦੂਰ ਕੀਜੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਮਨ, ਤੂੰ ਉਸ ਵਾਹਿਗੁਰੂ ਦਾ ਜਾਪ ਕਰ, ਵੇਖ ਕਿੱਡਾ ਬੇਅੰਤ ਹੈ। ਧਰਤੀ ਤੇ ਪਾਣੀ ਨੂੰ ਇੱਕ ਥਾਂ ਤੇ ਰੱਖਿਆ ਹੈ, ਉਹਨੇ ਲੱਕੜ ਤੇ ਅੱਗ ਨੂੰ ਇੱਕ ਥਾਂ ਤੇ ਰੱਖਿਆ ਹੈ, ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਤੇ ਰੱਖਿਆ ਹੈ, ਨਿਮਰਤਾ ਤੇ ਹੰਕਾਰ ਨੂੰ ਹਰੇਕ ਸਰੀਰ ਦੇ ਅੰਦਰ ਟਿਕਾ ਕੇ ਰੱਖਿਆ ਹੋਇਆ ਹੈ, ਤੂੰ ਉਸ ਦਾ ਜਾਪ ਕਰ। ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਨੂੰ ਜਪ, ਹਰੀ ਨੂੰ ਜਪ, ਭਰਮ ਭਉ ਦੂਰ ਕੀਜੇ। ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਜਿਹੜਾ ਡਰ ਹੈ ਇਹ ਤੂੰ ਆਪਣੇ ਅੰਦਰੋਂ ਦੂਰ ਕਰ।
ਹਰ ਕੀ ਵਡਿਆਈ ਦੇਖੋ ਸੰਤੋ।
ਹੇ ਸੰਤ ਜਨੋ, ਉਸ ਹਰੀ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਵੇਖੋ।
ਹਰ ਨਿਮਾਣਿਆ ਮਾਣ ਦੇਵਾਏ।
ਉਹ ਵਾਹਿਗੁਰੂ ਪਰਮਾਤਮਾ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਜਿਵੇਂ ਆਪਾਂ ਭਗਤ ਧਰੂ ਜੀ ਦੇ ਬਾਰੇ ਕਈ ਵਾਰ ਸਰਵਣ ਕਰਦੇ ਹਾਂ, ਸਤਸੰਗਤ ਜੀ ਧਰੂ ਹੱਸਦਾ ਘਰ ਆਇਆ, ਪਿਤਾ ਨੇ ਪਿਆਰ ਨਾਲ ਕੁਛੜ ਲੈ ਲਿਆ, ਮਤਰੇਈ ਮਾਂ ਨੇ ਰੋਸ ਕੀਤਾ, ਡੱਡੋ ਲਿੱਕਾ ਹੋ ਕੇ ਆਪਣੀ ਮਾਂ ਦੇ ਕੋਲ ਗਿਆ, ਮਾਂ ਨੂੰ ਜਾ ਕੇ ਪੁੱਛਦਾ ਵੀ ਤੂੰ ਦਾਸੀ ਹੈ ਕਿ ਰਾਣੀ ਹੈ। ਮਾਂ ਨੇ ਅੱਗੋਂ ਸਾਰੀ ਗੱਲ ਦੱਸੀ, ਕਹਿਣ ਲੱਗੀ ਮੈਂ ਹਾਂ ਤਾਂ ਰਾਣੀ ਪਰ ਭਗਤੀ ਕਰਮ ਨਹੀਂ ਦਰੜੀਤਾ। ਔਰ ਫਿਰ ਪੁੱਛਿਆ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ ਭਗਤ ਧਰੂ ਜੀ ਨੇ ਪੁੱਛਿਆ ਤੇ ਮਾਂ ਨੇ ਸਾਰੀ ਗੱਲ ਦੱਸੀ, ਕਹਿਣ ਲੱਗੀ ਬੇਟਾ ਪ੍ਰਭੂ ਦੀ ਭਗਤੀ ਕਰੀਏ ਤੇ ਰਾਜ ਮਿਲਦਾ ਹੈ, ਪ੍ਰਭੂ ਦੀ ਭਗਤੀ ਕਰੀਏ ਤੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ। ਹੁਣ ਧਰੂ ਨਿਮਾਣਾ ਹੋ ਕੇ ਜਦੋਂ ਭਗਤੀ ਕਰਨ ਵਾਸਤੇ ਗਿਆ ਤੇ ਸਤਸੰਗਤ ਜੀ ਰਾਜ ਭਾਗ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਘਰ ਵਿੱਚ ਕੀ ਨਹੀਂ ਸੀ ਸਤਸੰਗਤ ਜੀ, ਬੇਅੰਤ ਸੰਗਤਾਂ ਆਉਂਦੀਆਂ ਨੇ, ਝੋਲੀਆਂ ਅੱਡ ਕੇ ਝੋਲੀਆਂ ਭਰ ਭਰ ਕੇ ਜਾਂਦੀਆਂ ਨੇ, ਪਰ ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦੇਣ ਵਾਸਤੇ ਆਖਿਆ ਸੀ, ਗੰਗਾ ਗੁਰੂ ਨਾਨਕ ਦਾ ਅਨਨ ਸੇਵਕ ਬਾਬਾ ਬੁੱਢਾ ਬੀੜ ਵਿੱਚ ਰਹਿੰਦਾ ਹੈ, ਤੁਸੀਂ ਉਹਨਾਂ ਦੇ ਪਾਸੋਂ ਜਾ ਕੇ ਅਰਦਾਸ ਕਰਵਾਓ, ਉਹ ਅਰਦਾਸ ਕਰਨਗੇ ਤੇ ਗੁਰੂ ਨਾਨਕ ਤੁਹਾਨੂੰ ਤਰੁੱਠ ਕੇ ਪੁੱਤਰ ਦੀ ਦਾਤ ਦੇਵੇਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ। ਹੇ ਸੰਤ ਜਨੋ, ਵਾਹਿਗੁਰੂ ਦੀ ਵਡਿਆਈ ਦੇਖੋ।
ਹਰ ਨਿਮਾਣਿਆ ਮਾਣ ਦੇਵਾਏ।
ਉਹ ਵਾਹਿਗੁਰੂ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਜਿਹੜੇ ਨਿਮਾਣੇ ਬਣ ਜਾਂਦੇ ਨੇ ਨਾ, ਮਾਣ ਹੁੰਦਿਆਂ ਹੋਇਆਂ ਵੀ ਦੁਨੀਆਂ ਦੇ ਵਿੱਚ ਭਾਵੇਂ ਬਹੁਤ ਸਤਿਕਾਰ ਹੈ, ਪਰ ਨਿਮਾਣੇ ਜੇ ਬਣੇ ਰਹਿੰਦੇ ਨੇ, ਇਉਂ ਸਮਝਦੇ ਨੇ ਵੀ ਮੇਰਾ ਕੋਈ ਮਾਣ ਸਤਿਕਾਰ ਨਹੀਂ, ਉਹਨਾਂ ਨੂੰ ਪਰਮੇਸ਼ਰ ਮਾਣ ਦਿੰਦਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਧਰਤੀ ਪੈਰਾਂ ਥੱਲੇ ਹੈ, ਚਰਨਾਂ ਦੇ ਥੱਲੇ ਹੈ, ਪਰ ਜਦੋਂ ਆਪਾਂ ਤੁਰਦੇ ਹਾਂ ਨਾ ਤੇ ਸਾਧ ਸੰਗਤ ਜੀ ਕਈ ਵਾਰ ਉਹ ਧੂੜ ਉੱਡ ਕੇ ਸਾਡੇ ਉੱਪਰ ਆਉਂਦੀ ਹੈ, ਜਦੋਂ ਆਪਾਂ ਤੁਰਦੇ ਹਾਂ ਨਾ ਤੇ ਕਈ ਵਾਰ ਉਹ ਮਿੱਟੀ ਉੱਡ ਉੱਡ ਕੇ ਸਾਡੇ ਉੱਤੇ ਪੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਵੇਂ ਧਰਤੀ ਸਾਡੇ ਪੈਰਾਂ ਥੱਲੇ ਹੈ ਪਰ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਤੇ ਸਾਧ ਸੰਗਤ ਜੀ ਉਹ ਧਰਤੀ ਉੱਪਰ ਆ ਜਾਂਦੀ ਹੈ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਨਾ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਬਾਬਾ ਫਰੀਦ ਜੀ ਕਹਿੰਦੇ ਭਾਈ ਮਿੱਟੀ ਨੂੰ ਕਿਉਂ ਨਿੰਦਦੇ ਹੋ, ਮਿੱਟੀ ਨੂੰ ਨਾ ਨਿੰਦਿਆ ਕਰੋ, ਮਿੱਟੀ ਵਰਗਾ ਹੋਰ ਕੋਈ ਹੈ ਨਹੀਂ। ਵੇਖੋ ਜਿਉਂਦਿਆਂ ਇਹ ਸਾਡੇ ਪੈਰਾਂ ਥੱਲੇ ਹੈ ਤੇ ਜਦੋਂ ਸਾਡੀ ਮੌਤ ਹੋ ਗਈ ਤੇ ਇਹ ਮਿੱਟੀ ਸਾਡੇ ਉੱਤੇ ਹੋਵੇਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਵੇਂ ਧਰਤੀ ਸਾਡੇ ਪੈਰਾਂ ਥੱਲੇ ਹੈ, ਸਾਧ ਸੰਗਤ ਜੀ ਮਰਨ ਤੋਂ ਬਾਅਦ ਇਹ ਸਾਡੇ ਉੱਪਰ ਆ ਜਾਂਦੀ ਹੈ।
ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਿਉਂ ਤੇਵੇਂ ਸਾਧ ਜਨਾ, ਉਹਨਾਂ ਸੱਤ ਪੁਰਖਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਕੇ ਧਰਤੀ ਵਰਗਾ ਬਣਾ ਲਿਆ, ਧਰਤੀ ਵਰਗੀ ਨਿਮਰਤਾ ਅੰਦਰ ਪੈਦਾ ਕਰ ਲਈ ਹੈ। ਤੇ ਸਾਧ ਸੰਗਤ ਜੀ ਭਾਵੇਂ ਉਹ ਜਿਉਂਦਿਆਂ ਧਰਤੀ ਵਰਗੇ ਨੇ, ਭਾਵੇਂ ਉਹਨਾਂ ਨੂੰ ਕੋਈ ਗਾਲਾਂ ਕੱਢੀ ਜਾਵੇ, ਭਾਵੇਂ ਕੋਈ ਮਾਰੀ ਜਾਵੇ ਕੁੱਟੀ ਜਾਵੇ, ਭਾਵੇਂ ਉਹਨਾਂ ਦੀ ਕੋਈ ਸੇਵਾ ਕਰੀ ਜਾਵੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਗਤ ਆਣ ਸਭ ਪੈਰੀ ਪਾਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਜਗਤ ਨੂੰ ਲਿਆਣ ਕੇ ਉਹਨਾਂ ਦੇ ਪੈਰੀ ਪਾ ਦਿੰਦਾ ਹੈ। ਕਿਉਂਕਿ ਜਿਨ੍ਹਾਂ ਨੇ ਧਰਤੀ ਤੋਂ ਨਿਮਰਤਾ ਦਾ ਗੁਣ ਸਿੱਖ ਲਿਆ, ਜਿਨ੍ਹਾਂ ਦੇ ਅੰਦਰ ਧਰਤੀ ਵਰਗਾ ਨਿਮਰਤਾ ਦਾ ਗੁਣ ਆ ਗਿਆ, ਸਾਰਾ ਜਗਤ ਸਾਧ ਸੰਗਤ ਜੀ ਉਹਨਾਂ ਦੇ ਪੈਰੀ ਪੈਂਦਾ ਹੈ। ਕਦੇ ਹੰਕਾਰੀ ਦੇ ਅੱਗੇ ਕੋਈ ਨਿਮਦਾ ਨਹੀਂ। ਹੰਕਾਰੀ ਪੁਰਸ਼ ਭਾਵੇਂ ਕਿੱਡਾ ਵੀ ਹੰਕਾਰ ਵਿੱਚ ਹੋਵੇ ਨਾ, ਕਦੇ ਕਿਸੇ ਨੇ ਉਹਨੂੰ ਸਿਜਦਾ ਨਹੀਂ ਕੀਤਾ, ਨਮਸਕਾਰ ਨਹੀਂ ਕੀਤੀ, ਕਦੇ ਕਿਸੇ ਨੇ ਉਹਨੂੰ ਮੱਥਾ ਨਹੀਂ ਟੇਕਿਆ, ਪਰ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਨਿਮਰਤਾ ਦਾ ਗੁਣ ਭਰਪੂਰ ਹੈ, ਸਾਧ ਸੰਗਤ ਜੀ ਧਰਤੀ ਵਰਗੇ ਨੇ, ਉਹਨਾਂ ਨੂੰ ਸਾਰਾ ਜਗਤ ਹੀ ਨਮਸਕਾਰ ਕਰਦਾ, ਉਹਨਾਂ ਦੇ ਪੈਰੀ ਪੈਂਦਾ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਸਤਿਗੁਰੂ ਰਹਿਮਤ ਕਰਨ, ਅਸੀਂ ਇੱਕ ਨਾਲ ਜੁੜ ਜਾਈਏ, ਇੱਕ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ, ਆਪਣਾ ਦੁੱਖ ਸੁੱਖ ਇੱਕ ਦੇ ਅੱਗੇ ਰੱਖੀਏ, ਉਹ ਸਾਡੇ 'ਤੇ ਕਿਰਪਾ ਬਖਸ਼ਿਸ਼ ਕਰੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦੇਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।